ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇਹ। ਸੱਚੇ ਮਾਲਕ ਦੀ ਸੇਵਾ ਕਰੀਏ ਨਾ ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ, ਤਾਂ ਉਹ ਸੱਚੀ ਵਡਿਆਈ ਦੇ ਦਿੰਦਾ ਜੀਵ ਨੂੰ ਨਾਮ ਦੀ। ਉਹ ਵਡਿਆਈ ਸੱਚੀ ਜਿਹੜੀ ਕਦੇ ਨਹੀਂ ਮਿਟ ਸਕਦੀ। ਧਰੂਪ ਪ੍ਰਹਿਲਾਦ ਦੀ ਜਿਵੇਂ ਵਡਿਆਈ ਮਿਟੀ ਨਹੀਂ ਹੈ, ਔਰ ਰਹਿਣੀ ਵੀ ਇਸ ਤਰ੍ਹਾਂ ਹੀ ਹੈ। ਗੁਰਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ। ਹੁਣ ਗੁਰਾਂ ਦੀ ਕਿਰਪਾ ਦੁਆਰਾ ਜਿਹੜੀ ਹੈ ਨਾ ਹੰਗਤਾ ਮਮਤਾ ਨੂੰ ਦੂਰ ਕਰਕੇ ਪਰਮਾਤਮਾ ਆਪ ਹੀ ਉੱਦਮ ਕਰਵਾ ਲੈਂਦਾ। ਹੰਗਤਾ ਮਮਤਾ ਨੂੰ ਦੂਰ ਕਰਦਾ ਆਪ ਹੀ। ਕਹਿਣ ਨੂੰ ਕਹੇ ਜੀਵ ਕਿ ਮੈਂ ਦੂਰ ਕੀਤੀ ਹੈ, ਨਹੀਂ, ਆਪਣੇ ਤੋਂ ਦੂਰ ਨਹੀਂ ਹੋਣ ਵਾਲੀਆਂ ਚੀਜ਼ਾਂ। ਵੱਡੇ ਵੱਡੇ ਜਦੋਂ ਪਹਾੜ ਡਿੱਗ ਕੇ ਰਸਤਾ ਬੰਦ ਹੋ ਜਾਂਦਾ ਹੈ, ਉੱਥੇ ਤਾਂ ਕਰੇਨਾਂ ਹੀ ਆਉਂਦੀਆਂ, ਵੱਡੀਆਂ ਵੱਡੀਆਂ ਮਸ਼ੀਨਾਂ ਆਉਂਦੀਆਂ ਜਿਹੜੀਆਂ ਉਹ ਬੜੇ ਬੜੇ ਪੱਥਰਾਂ ਨੂੰ ਪਾਸੇ ਕਰਦੀਆਂ ਨੇ। ਜੇ ਉੱਥੇ ਮਨੁੱਖ ਕਹੇ ਕਿ ਅਸੀਂ ਸੜਕ ਸਾਫ ਕਰ ਦਿੱਤੀ, ਨਹੀਂ, ਅਸੀਂ ਕਰੇਨ ਦੁਆਰਾ ਸੜਕ ਸਾਫ ਕੀਤੀ। ਮਨੁੱਖ ਆਪਣੀ ਹਉਮੈ ਨੂੰ ਪਹਿਲਾਂ ਲਿਆਉਂਦਾ ਅੱਗੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਹਉਮੈ ਹੰਕਾਰ ਦੇ ਵੱਡੇ ਵੱਡੇ ਪਹਾੜ ਇਹ ਤੁਹਾਡੇ ਵੱਸ ਦੀ ਗੱਲ ਨਹੀਂ। ਹੰਗਤਾ ਮਮਤਾ ਨੂੰ ਗੁਰਾਂ ਦੁਆਰਾ, ਗੁਰ ਕਿਰਪਾ ਦੁਆਰਾ ਹੀ ਦੂਰ ਕਰੀ ਜਾ ਸਕਦਾ। ਫਿਰ ਉਹ ਮਨ ਦੇ ਅੰਦਰ ਵੱਸ ਜਾਂਦਾ ਪਰਮਾਤਮਾ। ਇਹ ਮਨ ਟਿਕਿਆ ਨਹੀਂ ਰਹਿੰਦਾ, ਟਿਕ ਨਹੀਂ ਸਕਦਾ, ਕਿਵੇਂ ਟਿਕੇ, ਇਹ ਭੱਜਿਆ ਹੀ ਫਿਰਦਾ ਹਰ ਵਕਤ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੁਗਤੀਆਂ ਦੇ ਮਾਲਕ ਇਸ ਤਰ੍ਹਾਂ ਬਚਨ ਕਰਕੇ ਫਰਮਾਉਂਦੇ ਨੇ, ਇਹੋ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ। ਮਹਾਰਾਜ ਕਹਿੰਦੇ ਇਹ ਜਿਹੜਾ ਚੰਚਲ ਮਨ ਹੈ ਨਾ ਸਾਡਾ, ਪਦਾਰਥਾਂ ਵੱਲ ਧਾਵਤ ਹੁੰਦਾ, ਦੌੜਿਆ ਹੀ ਫਿਰਦਾ, ਇਹ ਤਾਂ ਮਨ ਟਿਕ ਸਕਦਾ, ਇੱਕ ਜਗ੍ਹਾ ਠਹਿਰ ਸਕਦਾ ਜੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਸਾਡੇ ਵੱਲ ਤੱਕੇ। ਕਿਉਂਕਿ ਉਹ ਵਾਹਿਗੁਰੂ ਦੀ ਤੱਕਣੀ ਵਿੱਚ ਹੀ ਇੰਨੀ ਤਾਕਤ ਹੈ, ਸਾਡੇ ਸਰੀਰ ਉੱਤੇ ਪ੍ਰਕਾਸ਼ ਪੈ ਜਾਂਦਾ ਉਹਦਾ। ਤੱਕਦਿਆਂ ਸਾਰੀ ਜਦੋਂ ਬ੍ਰਹਮ ਅਗਨੀ ਐਸੀ ਹੈ ਕਿ ਉਹ ਕਾਮ ਕਰੋ ਲੋਭ ਮੋਹ ਹੰਕਾਰ ਔਗਣਾਂ ਨੂੰ ਸਾੜ ਹੀ ਦਿੰਦੀ ਹੈ, ਅਤੇ ਜੀਵ ਦਾ ਸਰੀਰ ਜਿਹੜਾ ਉਹਦੇ ਨਾਲ ਸ਼ੁੱਧ ਹੋ ਜਾਂਦਾ। ਭਾਈ ਰੇ ਗੁਰਮੁਖ ਹਰ ਨਾਮ ਤੇ ਆਏ। ਮਹਾਰਾਜ ਕਹਿੰਦੇ ਭਾਈ ਗੁਰਮੁਖ ਬਣ ਕੇ ਨਾ, ਗੁਰਮੁਖ ਪਿਆਰਾ ਬਣ ਕੇ, ਗੁਰਾਂ ਦੁਆਰੇ ਗੁਰੂ ਕੋਲ ਜਾ ਕੇ ਬੈਠ ਕੇ। ਗੁਰਾਂ ਦੁਆਰ ਦਾ ਮਤਲਬ ਹੁੰਦਾ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਫਿਰ ਗੁਰੂ ਦੁਆਰਾ ਨਾਮ ਲਵੇ ਪਹਿਲਾਂ, ਫਿਰ ਉਹਦਾ ਅਭਿਆਸ ਕਰੇ, ਫਿਰ ਉਹ ਫਲੀਭੂਤ ਹੁੰਦਾ। ਗੁਰੂ ਤੋਂ ਬਿਨਾਂ ਬਹੁਤ ਦੁਨੀਆ ਆਪਣਾ ਅਭਿਆਸ ਕਰਦੀ ਹੈ। ਚਲੋ ਮੰਨ ਲੈਂਦੇ ਕਿਸੇ ਦੀ ਕੋਈ ਅਵਸਥਾ ਵੀ ਬਣ ਜਾਂਦੀ ਹੈ, ਪਰ ਅੱਗੇ ਕੌਣ ਸਾਂਭੂਗਾ ਤੁਹਾਨੂੰ। ਤਾਕਤਾਂ ਮਾੜੀਆਂ ਮਾੜੀਆਂ ਤਾਂ ਸਿੱਧਾਂ ਕੋਲ ਵੀ ਬਥੇਰੀਆਂ ਸੀ, ਸਿੱਧ ਕਿਹੜਾ ਨਹੀਂ ਤਾਂ ਤੱਕ ਗਏ ਸੀ, ਸਿੱਧ ਵੀ ਤਾਂ ਸਾਰੇ ਚੱਕਰ ਖੋਲ ਕੇ ਦਸਮ ਦੁਆਰ ਤੱਕ ਪਹੁੰਚ ਹੀ ਗਏ ਸੀ, ਪਰ ਸਿੱਧਾਂ ਦੀ ਦਸਮ ਦੁਆਰ ਤੱਕ ਜਾ ਕੇ ਵੀ ਹਉਮੈ ਨਹੀਂ ਮਰੀ ਸੀ। ਕਿਉਂਕਿ ਮਨ ਨਿਰਮਲ ਨਹੀਂ ਦਸਵੇਂ ਦੁਆਰ, ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ। ਜਿੰਨਾ ਚਿਰ ਤੱਕ ਮਨ ਦਸਮ ਦੁਆਰ ਵਿੱਚ ਟਿਕਦਾ, ਸੁਰਤੀ ਚੜ੍ਹੀ, ਉਨਾ ਚਿਰ ਮਨ ਟਿਕਦਾ। ਜਦੋਂ ਥੱਲੇ ਉੱਤਰੇ ਆਈ ਬਿਰਤੀ, ਉਦੋਂ ਆਮ ਬੰਦਿਆਂ ਵਰਗੀ ਹੋ ਜਾਂਦੀ। ਇਹ ਇੱਕ ਤਰੀਕਾ ਹੈ, ਇੱਕ ਤਰੀਕਾ ਹੈ ਗੁਰੂ ਵਾਲਾ ਬਣ ਕੇ ਗੁਰੂ ਦੇ ਰਾਹੀਂ ਉਸ ਮਾਰਗ ਦੀ ਪ੍ਰਾਪਤੀ ਕਰਨੀ। ਉਹ ਅਲੱਗ ਜਿਹੀ ਚੀਜ਼ ਹੈ, ਇੱਕ ਉਹ ਵੱਖਰੀ ਬਖਸ਼ਿਸ਼ ਹੈ, ਉਹ ਕਿਰਪਾ ਹੈ ਜੀਵ ਦੇ ਉੱਤੇ। ਕਿਉਂਕਿ ਸਤਿਗੁਰੂ ਮਹਾਰਾਜ ਉਸ ਰਸਤੇ ਉੱਤੇ ਜੀਵ ਨੂੰ ਲੈ ਕੇ ਜਾਂਦੇ ਨੇ ਨਾਮ ਦੇ ਦੁਆਰਾ। ਗੁਰੂ ਵਾਲਾ ਬਣ ਕੇ ਇੱਕ ਅਲੱਗ ਕਿਸਮ ਦੀ ਬਖਸ਼ਿਸ਼ ਹੁੰਦੀ ਹੈ। ਇੱਕ ਹੁੰਦਾ ਪ੍ਰਾਈਵੇਟ ਜਿਹਾ ਕੰਮ ਕਰਨਾ, ਇੱਕ ਹੁੰਦਾ ਸਰਕਾਰੀ ਤੌਰ 'ਤੇ। ਇਹ ਜਿਹੜੇ ਪ੍ਰਾਈਵੇਟ ਜੇ ਲੱਗੇ ਹੋਏ ਨਾ ਆਪਣੇ ਆਪ ਹੀ, ਇਹ ਧੋਖਾ ਖਾਣਗੇ ਬਹੁਤ ਭੈੜਾ। ਅਤੇ ਜਿਹੜੇ ਗੁਰੂ ਦੇ ਰਾਹੀਂ ਲੱਗੇ ਨੇ, ਸਤਿਗੁਰੂ ਵੀ ਤਾਂ ਦੇਖਦੇ, ਉਹਨਾਂ ਦੀ ਅੱਖ ਕਿਹੜਾ ਨਹੀਂ ਦੇਖਦੀ। ਬਈ ਗੁਰੂ ਧਾਰੇ ਤੋਂ ਬਿਨਾਂ ਐਵੇਂ ਹੀ ਟੱਕਰਾਂ ਮਾਰੀ ਜਾਂਦਾ ਅਤੇ ਜਦੋਂ ਸਰੀਰ ਛੱਡਿਆ ਫਿਰ ਕਿਸੇ ਨੇ ਬਾਂਹ ਨਹੀਂ ਫੜਨੀ, ਕਮਾਈ ਕੀਤੀ ਹੋਈ ਦਾ ਲਾਭ ਨਹੀਂ ਹੋਣਾ ਉਨਾ, ਕਿਉਂਕਿ ਉਸ ਕਮਾਈ ਕਰਨ ਦੇ ਨਾਲ ਜਿਹੜੀ ਪ੍ਰਾਪਤੀ ਨਾਲ ਹਉਮੈ ਹੋ ਗਈ, ਫਿਰ ਉਹ ਦੁਨੀਆਂ ਨੂੰ ਟੱਚ ਸਮਝਣ ਲੱਗ ਜਾਂਦਾ। ਸਿੱਧਾਂ ਵਿੱਚ ਇਹੀ ਕਮੀ ਸੀ, ਤਾਂਹੀਓ ਗੁਰੂ ਨਾਨਕ ਸਾਹਿਬ ਨੇ ਆ ਕੇ ਉਹ ਕਮੀ ਨੂੰ ਦੂਰ ਕੀਤਾ। ਸੋ ਇਸ ਕਰਕੇ ਬਹੁਤ ਸਾਰੇ ਲੋਕ ਗੁਰਬਾਣੀ ਨੂੰ ਛੱਡ ਕੇ, ਗੁਰਾਂ ਨੂੰ ਛੱਡ ਕੇ ਕੋਸ਼ਿਸ਼ ਕਰਦੇ ਨੇ ਕਿ ਮੈਂ ਇੱਧਰੋਂ ਸਾਈਡ ਤੋਂ ਨਿਕਲ ਕੇ ਪਤਾ ਨਹੀਂ ਬਾਈਪਾਸ ਨਿਕਲ ਜਾਣਾ ਜਾਂ ਕੋਈ ਚਲਾਕੀ ਮਾਰ ਕੇ ਮੈਂ ਕਰ ਲੈਣਾ, ਕੁਛ ਨਹੀਂ ਹੋਣਾ। ਸਿਆਣੇ ਕਹਿੰਦੇ ਨੇ ਪਾਣੀ ਤਾਂ ਪੁਲਾਂ ਥੱਲੇ ਲੰਘਣਾ, ਜਿੱਥੋਂ ਮਰਜ਼ੀ ਜ਼ੋਰ ਲਾ ਲਏ ਕੋਈ। ਗੱਲ ਤਾਂ ਗੁਰੂ ਧਾਰੇ ਨਾਲ ਹੀ ਬਣਨੀ, ਗੁਰੂ ਧਾਰਨ ਕੀਤੇ ਬਿਨਾਂ ਕੁਛ ਨਹੀਂ ਬਣਨਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਵਾਲਾ ਬਣੇ ਤਾਂ ਬਹੁਤ ਕੁਛ ਹੁੰਦਾ, ਬੜਾ ਫਰਕ ਪੈਂਦਾ ਉਹਦੇ ਨਾਲ, ਕਿਉਂਕਿ ਗੁਰੂ ਸਮੁੰਦਰ ਨਦੀ ਸਭ ਸਿੱਖੀ ਨਹਾਤੈ ਜਿੱਤ ਵਡਿਆਈ, ਭਾਈ ਰੇ ਗੁਰਮੁਖ ਹਰ ਨਾਮ ਧਿਆਏ, ਨਾਮ ਨਿਧਾਨ ਸਾਧ ਮਨ ਵਸੈ ਮਹਿਲੀ ਪਾਵੈ ਥਾਉ। ਮਹਿਲੀ ਹੁੰਦਾ ਜਗਿਆਸੂ, ਇਹ ਜਿਹੜਾ ਜਗਿਆਸੂ ਹੈ ਸਰੂਪ ਰੂਪੀ ਥਾਂ ਨੂੰ ਪਾ ਲੈਂਦਾ ਅੰਦਰ। ਜੇ ਨਾਮ ਰੂਪ ਨਿਧਾਨ ਜਿਹੜਾ ਖਜ਼ਾਨਾ ਸਦਾ ਮਨ ਚ ਵਸ ਜਾਵੇ ਤਾਂ ਜਗਿਆਸੂ ਅੰਦਰ ਹੀ ਪ੍ਰਾਪਤ ਕਰ ਲੈਂਦਾ ਸਭ ਕੁਛ, ਅੰਦਰ ਹੀ ਬ੍ਰਹਮ ਹੈ, ਅੰਦਰ ਹੀ ਕਿਰਪਾ ਹੋ ਜਾਂਦੀ ਹੈ। ਨਹੀਂ ਤਾਂ ਪਹਿਲਾਂ ਵੀ ਸੀ, ਕਈ ਕੁਛ ਸੀ, ਮਹਾਰਾਜ ਗੁਰੂ ਨਾਨਕ ਸਾਹਿਬ ਜਾਂ ਬਾਣੀ ਪ੍ਰਗਟ ਹੋਈ ਜਿਹੜੀ ਸੰਸਾਰ ਅੰਦਰ, ਕਿ ਪਹਿਲਾਂ ਨਹੀਂ ਸੀ ਸਾਰਾ ਕੁਛ, ਕਿ ਪਹਿਲਾਂ ਐਡੇ ਐਡੇ ਰਿਸ਼ੀ ਮੁਨੀ ਹੋਏ ਨੇ, ਕਈ ਕੁਛ ਹੋਇਆ ਪਹਿਲਾਂ। ਪਰ ਜਦੋਂ ਨਿਰੰਕਾਰ ਜੀ ਆਪਣੇ ਅਸੂਲ ਜਿਹੜੇ ਨੇ ਜਦੋਂ ਦੱਸਦੇ ਦੁਨੀਆਂ ਨੂੰ ਧੁਰਕੀ ਬਾਣੀ ਰਾਹੀਂ, ਉਹ ਉਸ ਢੰਗ ਨਾਲ ਹੀ ਕਰਨੇ ਚਾਹੀਦੇ ਨੇ, ਪ੍ਰਵਾਨ ਨਹੀਂ ਹੁੰਦੇ। ਨਿਰੰਕਾਰ ਨੇ ਹੀ ਦੁਨੀਆਂ 'ਤੇ ਪਹਿਲਾਂ ਦੈਂਤ ਬਣਾਏ, ਦੇਵਤੇ ਬਣਾਏ, ਸਿੱਧ ਬਣਾਏ, ਫਿਰ ਮਨੁੱਖ ਬਣਾਏ। ਜਦੋਂ ਦੇਖਿਆ ਕਿ ਇਹਨਾਂ ਨੇ ਸਾਡਾ ਨਾਮ ਨਹੀਂ ਜਪਾਇਆ ਔਰ ਉਹ ਕਾਮਯਾਬ ਨਹੀਂ ਹੈ, ਤਾਂ ਆਪ ਨਿਰੰਕਾਰ ਆਏ। ਹੁਣ ਜਿਹੜੇ ਲੋਕ ਪਹਿਲਿਆਂ ਨੂੰ ਮੰਨਦੇ ਨੇ, ਉਹ ਕਹਿੰਦੇ ਪਹਿਲਾਂ ਜਿਹੜਾ ਆਇਆ ਸੀ ਉਹ ਵੱਡਾ ਸੀ, ਉਹ ਰੱਬ ਸੀ। ਨਹੀਂ, ਰੱਬ ਨੇ ਪਹਿਲਾਂ ਛੋਟੇ ਛੋਟੇ ਭੇਜੇ ਸੀ, ਸ਼ਾਇਦ ਕੁਛ ਕਰਨਗੇ ਜਾ ਕੇ, ਪਰ ਉਹ ਛੋਟਿਆਂ ਨੇ ਵੱਡੇ ਬਣਨ ਦਾ ਯਤਨ ਕੀਤਾ, ਭਗਵਾਨ ਬਣ ਗਏ ਉਹ ਤਾਂ। ਪਰ ਪਰਮਾਤਮਾ ਨੇ ਫਿਰ ਆਪ ਆ ਕੇ ਸ੍ਰਿਸ਼ਟੀ 'ਤੇ ਗੁਰੂ ਨਾਨਕ ਰੂਪ ਹੋ ਕੇ ਸ੍ਰਿਸ਼ਟੀ ਦਾ ਭਲਾ ਕੀਤਾ। ਯਾਗਬਲਕ ਜਿਹੜਾ ਮੁਨੀ ਹੋਇਆ ਉਹਨੇ ਇਹ ਪਹਿਲਾਂ ਹੀ ਦੱਸ ਦਿੱਤਾ ਸੀ ਸਤਯੁਗ ਦੇ ਵਿੱਚ ਹੀ, ਬਈ ਬੇਦੀ ਵੰਸ਼ ਵਿੱਚ ਪੱਛਮ ਦਿਸ਼ਾ ਦੇ ਵਿੱਚ ਹਿੰਦੁਸਤਾਨ 'ਚ ਉਦੋਂ ਇੱਕੋ ਹੀ ਸੀ ਸਾਰਾ ਇਹ, ਬਈ ਇਸ ਤਰ੍ਹਾਂ ਕਰਕੇ ਇੱਕ ਅਵਤਾਰ ਆਉਣਾ ਪਰਮੇਸ਼ਰ ਦਾ, ਗੁਰੂ ਨਾਨਕ ਨਾਮ ਕਰਕੇ ਉਹ ਅਵਤਾਰ 10 ਸਰੂਪ ਧਾਰੇਗਾ, 11ਵਾਂ ਸਰੂਪ ਮੋਨੀ ਹੋਵੇਗਾ। ਉਹ ਜਿਹੜਾ ਗੁਰੂ ਨਾਨਕ ਅਵਤਾਰ ਆਉਣਾ ਪਰਮੇਸ਼ਰ ਦਾ, ਉਹਨੇ ਵਾਹਿਗੁਰੂ ਮੰਤਰ ਦੇਣਾ ਆ ਕੇ, ਇਹ ਵੇਦਿਆਂ 'ਚ ਲਿਖਿਆ ਹੋਇਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਹੈ, ਨਾ ਹੀ ਫਿਰਿਆ ਜਿਉਂ ਬੇਤਾਲਿਆ। ਉਦੋਂ ਰਿਸ਼ੀ ਮੁਨੀ ਕਹਿੰਦੇ ਯਾਗਬਲਕ ਨੂੰ ਵੀ ਤੁਸੀਂ ਦੇ ਦਿਓ ਨਾਮ, ਇਹ ਵਾਹਿਗੁਰੂ ਮੰਤਰ ਤੁਸੀਂ ਜਪਾ ਦਿਓ। ਉਹ ਕਹਿੰਦੇ ਮੇਰਾ ਅਧਿਕਾਰ ਹੀ ਨਹੀਂ, ਮੈਂ ਕਿਵੇਂ ਜਪਾ ਸਕਦਾ, ਇਹ ਤਾਂ ਜਿਹਦਾ ਅਧਿਕਾਰ ਆ ਉਹੀ ਆ ਕੇ ਦੇਵੇਗਾ ਨਾਮ। ਇਹ ਨਾਮ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਹੋਰ ਕੋਈ ਨਹੀਂ ਦੇ ਸਕਦਾ। ਜੇ ਕੋਈ ਕਹੇ ਤੈਨੂੰ ਮੈਂ ਵਾਹਿਗੁਰੂ ਮੰਤਰ ਦੇ ਦਿੰਦਾ, ਵਾਹਿਗੁਰੂ ਮੰਤਰ ਤਾਂ ਵਾਹਿਗੁਰੂ ਹੀ ਦੇ ਸਕਦਾ, ਸਿਰਫ ਵਾਹਿਗੁਰੂ। ਚੌਥੇ ਪਾਤਸ਼ਾਹ ਲਿਖਦੇ ਨੇ, ਕਹਿੰਦੇ ਅਸੀਂ ਵੀ ਸਿੱਖ ਨੂੰ ਜਦੋਂ ਦੇਣਾ ਵਾਹਿਗੁਰੂ ਕੋਲੋਂ ਦਬਾਉਂਦੇ ਹਾਂ, ਕਰ ਕਿਰਪਾ ਹਰ ਨਾਮ ਦਿਵਾਇਓ, ਦਬਾਉਂਦੇ ਹਾਂ ਅਸੀਂ ਵੀ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਨਿਮਰਤਾ ਵੀ ਜਣਾਉਂਦੇ ਨੇ, ਇਸ ਕਰਕੇ ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਦੇ ਨੇ। ਨਾਮਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ, ਮਨਮੁਖ ਮਨ ਤਨ ਅੰਧ ਹੈ ਤਿਸਨੋ ਠੌਰ ਨਾ ਠਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਵੀ ਮਨਮੁਖਾਂ ਦਾ ਮਨ ਤਨ ਅਗਿਆਨੀ ਹੋ ਰਿਹਾ। ਮਨਮੁਖ ਮਨ ਤਨ ਅੰਧ ਹੈ, ਮਨਮੁਖ ਦਾ ਮਨ ਵੀ ਅੰਨਾ, ਮਨਮੁਖ ਦਾ ਸਰੀਰ ਵੀ ਅੰਨਾ ਹੀ ਹੈ, ਉਹ ਵੀ ਅਗਿਆਨੀ ਹੋ ਰਿਹਾ ਸਰੀਰ ਵੀ। ਤਿਸ ਨੂੰ ਠੌਰ ਨਾ ਠਾਓ, ਇਸ ਕਰਕੇ ਮਨਮੁਖ ਨੂੰ ਠਹਿਰਨ ਵਾਸਤੇ ਕੋਈ ਥਾਂ ਮਿਲਦਾ ਹੀ ਨਹੀਂ, ਟਿਕਾਣਾ ਹੀ ਨਹੀਂ ਹੈ ਕੋਈ। ਠੌਰ ਨਾ ਠਾਓ, ਠਹਿਰਨ ਵਾਸਤੇ ਕੋਈ ਥਾਂ ਨਹੀਂ ਮਿਲਦਾ, ਨਾ ਠੌਰ ਇਸ ਲੋਕ ਵਿੱਚ ਨਾ ਠਾਓ ਪਰਲੋਕ ਵਿੱਚ। ਲੋਕ ਅਤੇ ਪਰਲੋਕ ਵਿੱਚ ਉਹਦੇ ਲਈ ਕੋਈ ਥਾਂ ਨਹੀਂ ਹੈ। ਬਹੁ ਜੋ ਨਹੀਂ ਭਾਉਂਦਾ ਫਿਰੈ ਜਿਉਂ ਸੁਣੈ ਘਰ ਕਾਓ। ਬਹੁਤੀਆਂ ਹੀ ਜੂਨਾਂ 'ਚ ਘੁੰਮਦਾ, 84 ਲੱਖ 'ਚ ਭਾਉਂਦਾ ਹੀ ਫਿਰਦਾ, ਭਾਉਂਦਾ ਹੀ ਫਿਰਦਾ, ਜਿਵੇਂ ਖਾਲੀ ਘਰਾਂ ਦਾ ਪ੍ਰਾਹੁਣਾ ਕਾਂ ਐਵੇਂ ਭਾਉਂਦਾ ਫਿਰਦਾ, ਖਾਲੀ ਘਰਾਂ 'ਚ ਕਾਂ 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 ਕਰਦੇ ਫਿਰਦੇ ਨੇ। ਇਹ ਵੀ ਜੀਵ ਜਿਹੜਾ ਹੈ ਬਹੁਤੀਆਂ ਜੂਨੀਆਂ 'ਚ ਘੁੰਮਦਾ ਹੀ ਰਹਿੰਦਾ, ਘੁੰਮਦਾ ਹੀ ਰਹਿੰਦਾ, ਫਿਰ ਇਹਦਾ ਉਧਾਰ ਕਿਵੇਂ ਹੋਵੇ। ਗੁਰਮਤੀ ਘੱਟ ਚਾਨਣਾ ਸ਼ਬਦ ਮਿਲੈ ਹਰ ਨਾਉ। ਕਹਿੰਦੇ ਨੇ ਗੁਰੂ ਦੀ ਸਿੱਖਿਆ ਲੈ ਕੇ ਪਹਿਲਾਂ ਨਾਮ ਨੂੰ ਜਪੇ। ਗੁਰਮਤੀ ਸ਼ਬਦ ਮਿਲੈ ਹਰ ਨਾਉ, ਫਿਰ ਘੱਟ ਚਾਨਣਾ। ਫਿਰ ਕਹਿੰਦੇ ਨੇ ਘੱਟ ਹਿਰਦੇ ਦੇ ਅੰਦਰ ਗਿਆਨ ਹੁੰਦਾ, ਗਿਆਨ ਕਰਕੇ ਬ੍ਰਹਮ ਨਾਲ ਮਿਲਾਪ ਹੁੰਦਾ, ਸ਼ਬਦ ਦੇ ਨਾਲ। ਪਰਮਾਤਮਾ ਸ਼ਬਦ ਰੂਪ ਹੈ, ਪ੍ਰਕਾਸ਼ ਰੂਪ ਹੈ, ਫਿਰ ਉਹਦੇ ਨਾਲ ਜਾ ਕੇ ਜੀਵ ਦਾ ਮਿਲਾਪ ਹੁੰਦਾ। ਤ੍ਰੈਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ। ਇਹ ਜਿਹੜੀ ਤ੍ਰੈਗੁਣਾਤਮਕ ਸੰਸਾਰ ਹੈ ਨਾ, ਮਾਇਆ ਹੈ, ਸ਼ਬਦ ਸਪਰਸ਼ ਰਸ ਰੂਪ ਗੰਧ ਆਦਿ ਵਿਸ਼ਿਆਂ ਕਰਕੇ ਜਿਹੜਾ ਜੀਵ ਹੈ ਅੰਨਾ ਹੋ ਰਿਹਾ। ਤ੍ਰੈਗੁਣ ਵਿਖਿਆ ਅੰਧ ਹੈ, ਤ੍ਰੈਗੁਣਾਤਮਕ ਸੰਸਾਰ ਦੇ ਵਿੱਚ ਇਹ ਜੀਵ ਵਿਸ਼ਿਆਂ ਕਰਕੇ ਅੰਨਾ ਹੋ ਰਿਹਾ। ਮਾਇਆ ਮੋਹ ਗੁਬਾਰ, ਗਿਆਨ ਵਿਰਾਗ ਅੱਖਾਂ ਤੋਂ ਬਿਨਾਂ ਹੋ ਰਿਹਾ, ਅਤੇ ਮਾਇਆ ਦੇ ਮੋਹ ਕਰਕੇ ਗੁਬਾਰ ਜਿਹੜਾ ਗਾੜਾ ਹਨੇਰਾ ਛਾ ਰਿਹਾ, ਇਹਦੇ ਅੱਗੇ ਨੂੰ ਦੀਂਦੇ ਹੀ ਕੁਛ ਨਹੀਂ। ਲੋਭੀ ਅਨ ਕਉ ਸੇਵਦੇ ਪੜ ਵੇਦਾ ਕਰੈ ਪੂਕਾਰ। ਹੁਣ ਲੋਭੀ ਪੁਰਸ਼ ਨੇ ਅਨ ਤੋਂ ਭਾਵ ਦਵੈਤ ਨੂੰ ਸੇਵਦੇ ਨੇ, ਪਰਮਾਤਮਾ ਨੂੰ ਛੱਡ ਕੇ ਅਨ ਹੁੰਦਾ ਹੋਰ ਦੇਵੀ ਦੇਵਤਿਆਂ ਨੂੰ ਸੇਵਦੇ ਨੇ। ਵੇਦਾਂ ਪੁਰਾਣਾਂ ਨੂੰ ਪੜ੍ਹ ਕੇ ਕਥਾ ਕਰਕੇ ਮਾਇਆ ਲਈ ਪੁਕਾਰ ਕਰਦੇ ਨੇ, ਮਾਇਆ ਦਿਓ ਸਾਨੂੰ। ਲੋਭੀਆਂ ਕਉ ਸੇਵਦੇ, ਲੋਭੀਆਂ ਦੀ ਵੀ ਸੇਵਾ ਕਰਦੇ ਨੇ ਉਹ, ਅਥਵਾ ਲੋਭੀ ਜਿਹੜੇ ਉਹ ਅਨ ਕਉ ਸੇਵਦੇ, ਉਹ ਹੋਰਨਾਂ ਦੀ ਸੇਵਾ ਕਰੀ ਜਾਂਦੇ ਨੇ ਅਤੇ ਵੇਦਾਂ ਨੂੰ ਪੜ੍ਹ ਕੇ ਮਾਇਆ ਦਾ ਕਮਾਉਣਾ ਕਰਦੇ ਨੇ ਸੰਸਾਰ ਦੇ ਅੰਦਰ। ਵਿਖਿਆ ਅੰਦਰ ਪਚ ਮੂਏ ਨਾ ਉਰਵਾਰ ਨਾ ਪਾਰ। ਉਹ ਲੋਕ ਮਾਇਆ ਦੇ ਅੰਦਰ ਹੀ ਸੜ ਕੇ ਮਰ ਗਏ ਨੇ। ਪਚ ਪਚ ਕੇ, ਪਚਣਾ ਹੁੰਦਾ ਸੜਨਾ, ਵਿਖਿਆ ਹੁੰਦੀ ਮਾਇਆ, ਵਿਖਿਆ ਹੁੰਦੀ ਜ਼ਹਿਰ। ਇਸ ਕਰਕੇ ਜ਼ਹਿਰ ਵੱਤ ਜਿਹੜੀ ਮਾਇਆ ਆ ਨਾ, ਉਹਦੇ ਸੜ ਸੜ ਕੇ ਮਰ ਗਏ ਨੇ। ਨਾ ਉਰਵਾਰ ਨਾ ਪਾਰ, ਨਾ ਉਹਨਾਂ ਨੂੰ ਉਰਲਾ ਲੋਕ ਮਿਲਿਆ, ਇੱਥੋਂ ਦਾ ਸੁੱਖ ਮਿਲਿਆ, ਨਾ ਪਾਰ ਪਰਲੇ ਪਾਸੇ ਦਾ ਪਰਲੋਕ ਦਾ ਹੀ ਸੁੱਖ ਮਿਲਿਆ। ਉਹਨਾਂ ਨੂੰ ਦੋਨੋਂ ਕੁਛ ਹੀ ਨਹੀਂ ਮਿਲੇ, ਉਹ ਖਾਲੀ ਵੀ ਰਹਿ ਗਏ, ਕਿਉਂਕਿ ਉਹ ਜ਼ਹਿਰ ਦੇ ਵਿੱਚ ਹੀ ਹਮੇਸ਼ਾ ਪਲਦੇ ਨੇ, ਜ਼ਹਿਰ ਹੀ ਖਾਂਦੇ ਨੇ। ਮਾਇਆ ਮੋਹੇ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਜਗਤ ਦੀ ਪ੍ਰਤਪਾਲਨਾ ਕਰਨ ਵਾਲੇ ਪਿਤਾ ਰੂਪ ਪਰਮਾਤਮਾ ਨੂੰ ਉਹਨਾਂ ਨੇ ਮਾਇਆ ਦੇ ਮੋਹ ਵਿੱਚ ਲੱਗ ਕੇ ਭੁਲਾ ਹੀ ਦਿੱਤਾ, ਮਾਇਆ ਦੇ ਮੋਹ ਵਿੱਚ ਪੈ ਕੇ ਵਿਸਾਰਤਾ ਜਗਤ ਪਿਤਾ ਨੂੰ ਜੋ ਪਾਲਣ ਹਾਰਾ ਵਾਹਿਗੁਰੂ। ਇਹ ਕਿਉਂ ਹੋ ਗਈ ਗੱਲ ਇਹਦੇ ਨਾਲ? ਵਾਜਹੋਂ ਗੁਰੂ ਅਚੇਤ ਹੈ ਸਭ ਬੱਧੇ ਜਮਕਾਲ। ਹੁਣ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਜਿਹੜਾ ਨਾ ਸਾਰੀ ਦੁਨੀਆ ਅਚੇਤ ਹੋਈ ਫਿਰਦੀ, ਅਗਿਆਨੀ ਹੋਈ ਫਿਰਦੀ, ਇਸੇ ਲਈ ਜਮਕਾਲ ਨੇ ਬੰਨ੍ਹੀ ਹੋਈ ਹੈ। ਪਹਿਲਾਂ ਤਾਂ ਬੰਦਾ ਜੇ ਹੁਣ ਗੁਰਮਤ ਦੀ ਕੋਈ ਗੱਲ ਕਰਨੀ ਹੈ, ਪਹਿਲਾਂ ਤਾਂ ਗੁਰੂ ਵਾਲਾ ਬਣੇ, ਪਹਿਲੀ ਗੱਲ। ਤਕਾਰ ਧਾਰਨੀ ਨਿਤਨੇਮੀ ਹੋਵੇ, ਬਾਜਾਂ ਵਾਲੇ ਦੇ ਹੁਕਮ ਨੂੰ ਮੰਨਦਾ ਹੋਵੇ, ਰਹਿਤ ਮਰਿਆਦਾ ਹੋਵੇ, ਅਭਿਆਸ ਸੇਵਾ ਦਸਵੰਧ ਕੱਢਣਾ, ਸਾਰੇ ਕਰਮ ਕਰੇ, ਉਹ ਬੰਦੇ ਅੰਦਰ ਸ਼ਰਧਾ ਹੀ ਇੰਨੀ ਹੁੰਦੀ ਆ, ਉਹ ਕਦੇ ਨਹੀਂ ਗੁਰੂ ਸਾਹਿਬ 'ਤੇ ਕਿੰਤੂ ਕਰੂਗਾ। ਕਿਉਂਕਿ ਜਿਹੜਾ ਆਪ ਨਿਤਨੇਮੀ ਪ੍ਰੇਮੀ ਹੈ, ਮਰਿਆਦਾ ਦਾ ਧਾਰਨੀ ਹੈ, ਗੁਰੂ ਉੱਤੇ ਸ਼ਰਧਾ ਜਿਹਦੀ ਭਰੋਸਾ, ਸ਼ਰਧਾ ਵਾਲਾ ਬੰਦਾ ਕਦੇ ਨਹੀਂ ਬੋਲਦਾ। ਪਤੀ ਵਰਤਾ ਇਸਤਰੀ ਕਦੇ ਮੂੰਹ ਨਹੀਂ ਖੋਲਦੀ, ਆਪਣਾ ਮੂੰਹ ਬੰਦ ਰੱਖਦੀ ਆ, ਬੜਬੋਲੀ ਨਹੀਂ ਹੁੰਦੀ। ਉਹ ਬਹੁਤ ਭਾਵਨਾ ਨਾਲ ਸ਼ੀਲ ਸੰਜਮ ਦੇ ਸੁਭਾਅ ਦੇ ਅੰਦਰ ਸਤ ਸੰਤੋਖ ਗਿਆਨ ਉਹ ਆਗਿਆਕਾਰੀ ਹੈ। ਪਤੀ ਨੇ ਗਲਤ ਵੀ ਕਹਿ ਤਾਂ ਵੀ ਉਹਨੇ ਸਤ ਬਚਨੀ ਕਹੀ ਜਾਣਾ। ਗੁਰਸਿੱਖ ਵੀ ਐਸਾ ਹੀ। ਗੁਰੂ ਸਾਹਿਬ ਕਈ ਵਾਰ ਪਰਖਣ ਦੇ ਮਾਰੇ ਕਹਿ ਦਿੰਦੇ ਨੇ। ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਜਿਵੇਂ ਕਿਹਾ, ਉੱਠੋ ਪੁਰਖਾ, ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ ਲਓ। ਬਾਬਾ ਬੁੱਢਾ ਜੀ ਨੇ ਆਪਣੇ ਅਸਮਾਨ ਵੱਲ ਨਿਗਾਹ ਮਾਰੀ, ਸਿਆਣਪ ਵਰਤੀ। ਮਹਾਰਾਜ ਹਲੇ ਅੰਮ੍ਰਿਤ ਵੇਲਾ ਹੋਣ 'ਚ ਸਮਾਂ ਹੈ ਥੋੜ੍ਹਾ ਜਿਹਾ, ਤਾਰੇ ਹਲੇ ਦੱਸਦੇ ਨੇ ਵੀ ਉੱਥੇ ਪਹੁੰਚੇ ਨਹੀਂ ਹਲੇ। ਜਦੋਂ ਇੱਥੇ ਇੱਕ ਜਾ ਕੇ ਤਾਰੇ ਆ ਗਏ, ਫਿਰ 2 ਵੱਜਣੇ ਹੈ। ਸਤਿਗੁਰੂ ਕਹਿੰਦੇ ਭਾਈ ਅਸੀਂ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ, ਉੱਠ ਕੇ ਇਸ਼ਨਾਨ ਕਰ ਲਓ। ਬਾਬਾ ਜੀ ਫਿਰ ਕਹਿੰਦੇ ਨਹੀਂ ਮਹਾਰਾਜ, ਹਲੇ ਅੰਮ੍ਰਿਤ ਵੇਲਾ ਨਹੀਂ ਹੋਇਆ, ਹਲੇ ਤਾਂ ਤਾਰੇ ਉੱਥੇ ਹੀ ਖੜ੍ਹੇ ਆ, ਹਲੇ ਤਾਂ ਅੱਧੀ ਰਾਤ ਹੈ, 12 ਵੱਜੇ ਆ। ਤੀਜੀ ਵਾਰੀ ਫਿਰ ਕਿਹਾ, ਕਹਿੰਦੇ ਪੁਰਖਾ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ ਲਓ। ਕਹਿੰਦੇ ਨਹੀਂ ਜੀ, ਹਲੇ ਤਾਂ ਅੱਧੀ ਰਾਤ ਹੈ। ਸਤਿਗੁਰੂ ਕਹਿੰਦੇ ਅੱਛਾ ਕੋਈ ਨਹੀਂ, ਫਿਰ ਆਰਾਮ ਕਰ ਲਓ। ਫਿਰ ਲਿਆ ਕੱਪੜਾ, ਸੌਂ ਗਏ। ਹੁਣ ਬਾਬਾ ਲਹਿਣਾ ਜੀ ਕੋਲ ਗਏ ਨੇ, ਪੁਰਖਾ ਅੱਧੀ ਰਾਤ, ਸੋ ਉਸ ਵਕਤ ਕਹਿਣਗੇ ਅੰਮ੍ਰਿਤ ਵੇਲਾ ਹੋ ਗਿਆ, ਪੁਰਖਾ ਉੱਠੋ। ਬਾਬਾ ਲਹਿਣਾ ਜੀ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋ ਗਏ ਨੇ। ਅਸਮਾਨ ਵੱਲ ਨਿਗਾਹ ਗਈ, ਮਹਾਰਾਜ ਹਲੇ ਅੱਧੀ ਰਾਤ ਹੈ। ਸਤਿਗੁਰੂ ਫਿਰ ਕਹਿੰਦੇ ਪੁਰਖਾ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ ਲਓ। ਗੁਰੂ ਅੰਗਦ ਦੇਵ ਜੀ ਤਾਂ ਫਿਰ ਤੱਤ ਬੇਤੇ ਸਨ, ਕਹਿੰਦੇ ਕੋਈ ਕਾਰਨ ਹੈ, ਦੁਬਾਰਾ ਕਿਉਂ ਕਿਹਾ ਪਾਤਸ਼ਾਹ ਨੇ? ਕਹਿੰਦੇ ਸਤ ਬਚਨ ਮਹਾਰਾਜ ਜੀ, ਇਸ਼ਨਾਨ ਕਰ ਲਏ। ਮਹਾਰਾਜ ਨੇ ਵਸਤਰ ਲਏ, ਜਾ ਕੇ ਬੇਈ ਨਦੀ ਵਿੱਚ ਟੁੱਬਾ ਲਾ ਕੇ ਇਸ਼ਨਾਨ ਪਾਣੀ ਕਰਕੇ ਆ ਗਏ। ਹੁਣ ਸਤਿਗੁਰੂ ਪਰਖਣ ਦੇ ਮਾਰੇ ਫਿਰ ਕਹਿੰਦੇ ਨੇ ਪੁਰਖਾ ਹਲੇ ਤਾਂ ਅੱਧੀ ਰਾਤ ਸੀ, ਭਾਈ ਅਸੀਂ ਤਾਂ ਉਈ ਅੰਮ੍ਰਿਤ ਵੇਲਾ ਸੋਚ ਲਿਆ ਕਿ ਅੰਮ੍ਰਿਤ ਵੇਲਾ ਹੋ ਗਿਆ। ਹੁਣ ਇੱਥੇ ਆ ਕੇ ਫਿਰ ਇਨਸਾਨ ਤਪਲਾ ਖਾਂਦਾ, ਉਹ ਫਿਰ ਗੁਰੂ ਤੇ ਆਪਣੀ ਗੱਲ ਦਾ ਫਿਰ ਇਜ਼ਹਾਰ ਕਰਦਾ, ਲਓ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਹਲੇ ਅੱਧੀ ਰਾਤ ਹੈ, ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ। ਨਹੀਂ, ਸਤਿਗੁਰੂ ਅੱਗੇ ਬੋਲੀ ਦਾ ਹੀ ਨਹੀਂ। ਸਤ ਬਚਨ ਮਹਾਰਾਜ ਜੀ ਅੱਧੀ ਰਾਤ, ਹਾਂਜੀ ਅੱਧੀ ਰਾਤ ਹੀ, ਹਾਂਜੀ ਗੱਲ ਤਾਂ ਠੀਕ ਹੈ। ਹੁਣ ਸਤਿਗੁਰੂ ਦੇਖਦੇ ਮੇਰੇ ਅਨੁਸਾਰ ਢਲ ਜਾਂਦਾ ਹੈ, ਜਿਵੇਂ ਮੈਂ ਬੋਲਦਾ ਇਹ ਉਹੀ ਗੱਲ ਮੰਨਦਾ, ਇਹ ਹੈ ਸਿੱਖ ਜਿਹੜਾ ਗੁਰੂ ਦੇ ਅਨੁਸਾਰ ਹੀ ਢਲ ਜਾਂਦਾ ਹੋਵੇ। ਸਤਿਗੁਰੂ ਦੇਖਦੇ ਨੇ ਭਾਣੇ ਵਿੱਚ ਹੈ, ਬਚਨ ਮੰਨਦਾ ਹੈ, ਹੁਕਮ ਨੂੰ ਕਮਾਉਂਦਾ ਹੈ, ਇਹਦੇ 'ਤੇ ਬਖਸ਼ਿਸ਼ ਕਰੀਏ। ਅਗਲੀ ਪਰਖ ਫੇਰ ਲਈ, ਬਾਬਾ ਬੁੱਢਾ ਜੀ ਨੂੰ ਕਹਿੰਦੇ ਹੁਣ ਤਾਂ ਪਰਖ ਹੋਰ ਕਰੜੀ ਕਰਤੀ, ਅੱਧੀ ਰਾਤ ਨੂੰ ਕਹਿੰਦੇ ਪੁਰਖਾ ਉੱਠ, ਚਿੱਟਾ ਦਿਨ ਚੜਾਇਆ ਜਾਂ ਕੱਪੜੇ ਧੋ ਲਿਆ, ਜਾ ਕੇ ਸੁਕਾ ਕੇ ਲਿਆ। ਬਾਬਾ ਜੀ ਕਹਿੰਦੇ ਕੀ ਗੱਲ, ਅੱਜ ਅੱਧੀ ਰਾਤ ਨੂੰ ਹੀ ਚਿੱਟਾ ਦਿਨ ਕਹੀ ਜਾਂਦੇ ਨੇ? 2-3 ਵਾਰ ਕਿਹਾ, ਨਾ ਮਹਾਰਾਜ ਹਾਲੇ ਤਾਂ ਅੱਧੀ ਰਾਤ ਹੈ। ਫਿਰ ਬਾਬਾ ਲਹਿਣਾ ਜੀ ਨੂੰ ਕਿਹਾ ਪੁਰਖਾ ਉੱਠ ਬਈ, ਜਾ ਕੇ ਕੱਪੜੇ ਧੋ ਕੇ ਸੁਕਾ ਲਿਆ, ਦਿਨ ਚੜ੍ਹੇ ਆਇਆ ਦਿਖਦਾ। ਬਾਬਾ ਲਹਿਣਾ ਜੀ ਬੜੇ ਸਿਆਣੇ ਗੁਰੂ ਅੰਗਦ ਦੇਵ ਮਹਾਰਾਜ, ਉਹ ਜਾਣਦੇ ਨੇ ਮੇਰੇ ਸਤਿਗੁਰੂ ਕੋਈ ਚਮਤਕਾਰ ਕਰਦੇ ਨੇ। ਸਤ ਬਚਨ ਜੀ ਕੱਪੜੇ ਲੈ ਕੇ ਜਾਂ ਬੇਈ ਨਦੀ 'ਤੇ ਪਹੁੰਚੇ, ਉੱਥੇ ਦਿਨ ਚੜ੍ਹਿਆ ਹੋਇਆ। ਇਹ ਗੱਲ ਆਪਾਂ ਨਹੀਂ ਸਮਝ ਸਕਦੇ, ਬੜੀ ਦੂਰ ਦੀ ਗੱਲ ਹੈ, ਸਤਿਗੁਰੂ ਨਾਨਕ ਸਾਹਿਬ ਨੂੰ ਕੌਣ ਸਮਝ ਸਕਦਾ? ਨਹੀਂ ਜਾਣਦੇ ਕਿ ਉਹਨਾਂ ਦੀ ਸਮਰੱਥਾ ਕਿੰਨੀ ਆ, ਜੋ ਜੀ ਚਾਹੇ ਸਤਿਗੁਰੂ ਕਰ ਸਕਦੇ ਨੇ। ਜਦੋਂ ਗਏ ਕੱਪੜੇ ਧੋ ਲਏ, ਸੁਕਾ ਲਏ, ਤੈਅ ਮਾਰ ਲਏ, ਵਾਪਸ ਆਏ, ਉੱਥੇ ਫਿਰ ਹਨੇਰਾ, ਇਹ ਕੀ ਕਾਰਨ ਹੈ? ਮਹਾਰਾਜ ਕਹਿੰਦੇ ਹਲ ਤਾਂ ਅੱਧੀ ਰਾਤ ਹੀ ਸੀ, ਰਾਤ ਨੂੰ ਹੀ ਕੱਪੜੇ ਧੋ ਲਿਆਂਦੇ। ਕਹਿੰਦੇ ਹਾਂਜੀ ਸਤ ਬਚਨ ਮਹਾਰਾਜ, ਜਦੋਂ ਦੇਖਿਆ ਬਿਲਕੁਲ ਢਲ ਗਏ ਨੇ ਮੇਰੇ ਵਿੱਚ, ਸਿਰਫ ਪਰਖਣ ਦੇ ਮਾਰੇ ਬਹੁਤ ਸਾਰੀਆਂ ਚੀਜ਼ਾਂ ਕਰਦੇ ਨੇ, ਪਰਖਣਾ ਹੀ ਹੁੰਦਾ ਆਪਾਂ ਨੇ। ਸਤਿਗੁਰੂ ਕਈ ਚੀਜ਼ਾਂ ਪਰਖਣ ਦੇ ਮਾਰੇ ਹੀ ਕਰਦੇ ਨੇ, ਪਰ ਅਣਜਾਣ ਜਿਹੜੇ ਜੀਵ ਨੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਹੁੰਦੀ ਕਿ ਪਰਖ ਰਹੇ ਨੇ ਗੁਰੂ ਸਾਹਿਬ ਸਾਨੂੰ, ਜਾਂ ਸਾਡੀ ਬੁੱਧੀ ਨੂੰ ਦੇਖ ਰਹੇ ਨੇ। ਜਾਣ ਬੁੱਝ ਕੇ ਕਈ ਵਾਰ ਐਸੀਆਂ ਪਰਖਾਂ ਲੈ ਲੈਣੀਆਂ ਜਿਹੜੀਆਂ ਮਨੁੱਖੀ ਬੁੱਧੀ ਤੋਂ ਉੱਪਰ ਦੀਆਂ ਹੁੰਦੀਆਂ ਨੇ। ਜਿਵੇਂ ਬਾਬਾ ਸ਼੍ਰੀ ਚੰਦ ਜੀ ਨੂੰ ਲਖਮੀ ਦਾਸ ਜੀ ਨੂੰ ਕਿਹਾ ਕਿੱਕਰ ਹਿਲਾਓ, ਉੱਤੋਂ ਮਠਿਆਈਆਂ ਝੜਨੀਆਂ। ਇਹ ਨਹੀਂ ਝੜ ਸਕਦੀ, ਮਠਿਆਈਆਂ ਝੜਦੀਆਂ ਹੀ ਨਹੀਂ, ਕਿੱਕਰ ਤੋਂ ਮਠਿਆਈ ਨਹੀਂ ਝੜਦੀ ਹੁੰਦੀ ਕਦੇ ਵੀ, ਪਰ ਗੁਰੂ ਨਾਨਕ ਸਾਹਿਬ ਝਾੜ ਸਕਦੇ। ਗੁਰੂ ਨਾਨਕ ਸਾਹਿਬ ਦੀ ਨਿਗਾਹ ਹੋ ਜੇ, ਤੁਸੀਂ ਕਿੱਕਰ ਹਿਲਾਉਣ ਦੀ ਗੱਲ ਕਰਦੇ ਹੋ, ਉਈ ਵਰਖਾ ਹੋ ਸਕਦੀ, ਅਸਮਾਨ ਚੋਂ ਹੀ ਵਰਖਾ ਹੋ ਸਕਦੀ। ਉਸ ਵਕਤ ਬਾਬਾ ਲਹਿਣਾ ਜੀ ਨੇ ਸਤ ਬਚਨ ਕਹਿ ਕੇ ਝਾੜੀ ਮਠਿਆਈ। ਔਰ ਅੱਜ ਦੇ ਲੋਕ ਉਹ ਗੱਲ ਨੂੰ ਮੰਨਦੇ ਨਹੀਂ, ਕਿਉਂਕਿ ਉਹ ਵਿਰੋਧੀ ਪੱਖ ਦੇ ਲੋਕ ਨੇ, ਉਹ ਗੁਰੂ ਨਾਨਕ ਸਾਹਿਬ ਦੀ ਤਾਕਤ ਨੂੰ ਹੀ ਛੱਡ ਦਿੰਦੇ ਨੇ। ਮਹਾਰਾਜ ਤਾਂ ਕੁਛ ਵੀ ਕਰ ਸਕਦੇ ਕਿਸੇ ਵਕਤ ਵੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਬਚਨ ਮੰਨਣਾ ਹੁੰਦਾ ਨਾ, ਇਹ ਗੱਲ ਵੱਡੀ ਹੁੰਦੀ। ਬਸ ਸਤਿਗੁਰੂ ਦੇ ਅੱਗੇ ਜਿਹੜਾ ਬੋਲਣਾ ਹੈ, ਆਹ ਜਿਵੇਂ ਲੋਕ ਹੁਣ ਬੜਬੜ ਕਰਕੇ ਬੋਲੀ ਜਾਂਦੇ ਨੇ, ਬੋਲੀ ਜਾਂਦੇ, ਹੜਦੇ ਹੀ ਨਹੀਂ, ਆਹ ਬਾਣੀ ਨਹੀਂ ਠੀਕ, ਉਹ ਨਹੀਂ ਠੀਕ, ਆਹ ਨਹੀਂ ਠੀਕ, ਆਹ ਮੈਂ ਵੀ ਜਿਉਂਦਾ ਅਤੇ ਤੁਸੀਂ ਵੀ ਜਿਉਂਦੇ ਹੋ। ਜਿੱਦਣ ਇਹ ਗੱਲ ਦੇ ਕੜਾਕੇ ਪਏ ਨਾ ਅਕਾਲ ਪੁਰਖ ਵੱਲੋਂ, ਜਿੱਦਣ ਸਜ਼ਾ ਮਿਲਣੀ ਹੈ, ਉੱਦਣ ਦੇਖਿਓ ਤਮਾਸ਼ਾ। ਫਿਰ ਮਹਾਰਾਜ ਚੁੱਪ ਨੇ, ਹਲੇ ਤੁਸੀਂ ਕਹਿੰਦੇ ਮਹਾਰਾਜ ਕੁਛ ਕਹਿੰਦੇ ਨਹੀਂ। ਨਿਰੰਕਾਰ ਦਾ ਥੱਪੜ ਬਹੁਤ ਭੈੜਾ ਹੁੰਦਾ, ਜਿੱਦਣ ਵੱਜਦਾ ਨਾ ਫਿਰ ਉਲਟਾ ਕੇ ਐਸਾ ਸਿਰ ਦੇ ਲੱਭਦਾ ਹੀ ਨਹੀਂ ਬੰਦਾ ਕਿੱਧਰ ਨੂੰ ਗਿਆ। ਇਸ ਕਰਕੇ ਵੱਡੇ ਵੱਡੇ ਮਹਾਂਪੁਰਖ ਚੁੱਪ ਕਿਉਂ ਰਹੇ ਨੇ ਹੁਣ ਤੱਕ? ਨਹੀਂ ਸੀ ਬੋਲ ਸਕਦੇ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਇੰਨੇ ਹੁਣ ਤੱਕ ਬ੍ਰਹਮ ਗਿਆਨੀ ਪੰਥ ਵਿੱਚ ਹੋਏ ਨੇ, ਉਹ ਨਹੀਂ ਸੀ ਬੋਲ ਸਕਦੇ? ਕਿਉਂ ਨਹੀਂ ਬੋਲੇ? ਅਕਾਲੀ ਫੂਲਾ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਏਡੇ ਵੱਡੇ ਜਥੇਦਾਰ, 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਉਦੋਂ ਨਹੀਂ ਕੋਈ ਬੋਲਿਆ? ਹੁਣ ਨਵੇਂ ਜੰਮ ਪਏ ਸਾਰੇ, ਨਵੀਆਂ ਹੀ ਗੱਲਾਂ ਕਰਨ ਲੱਗ ਪਏ, ਕਿਸੇ ਨੇ ਕਿੰਤੂ ਨਹੀਂ ਕੀਤਾ ਕਿਸੇ ਵੀ ਗੱਲ ਤੇ। ਇਸ ਕਰਕੇ ਜਿਹੜਾ ਛੇੜਖਾਨੀਆਂ ਕਰਨੀਆਂ ਮਰਿਆਦਾਵਾਂ ਦੇ ਨਾਲ, ਜਾਂ ਬਹੁਤ ਪੁੱਠਾ ਸਿੱਧਾ ਬੋਲਣਾ, ਇਹ ਆਪਾਂ ਸਾਰੇ ਵਾਹਿਗੁਰੂ ਕਿਰਪਾ ਕਰੇ ਜਿਉਂਦੇ ਰਹੀਏ, ਆਪਾਂ ਆਪਣੀਆਂ ਅੱਖਾਂ ਨਾਲ ਦੇਖਾਂਗੇ, ਸਾਰਾ ਕੁਛ ਹੀ ਦੇਖਾਂਗੇ ਵੀ ਨਿਰੰਕਾਰ ਦੇ ਫੈਸਲੇ ਕੀ ਹੁੰਦੇ ਨੇ। ਅਦਲੀ ਹੋਏ ਬੈਠਾ ਪ੍ਰਭ ਆਪੇ, ਅਦਲੀ ਹੁੰਦਾ ਫੈਸਲਾ ਕਰਨ ਵਾਲਾ। ਅਜ਼ਲ ਅਤੇ ਫਜ਼ਲ ਦੋ ਚੀਜ਼ਾਂ ਹੁੰਦੀਆਂ ਨੇ, ਜਿਨ੍ਹਾਂ ਨੇ ਪਰਮਾਤਮਾ ਤੋਂ ਫਜ਼ਲ ਮੰਗਿਆ, ਕਿਰਪਾ ਮੰਗੀ ਆ, ਉਹਨਾਂ 'ਤੇ ਕਿਰਪਾ ਹੋਈ। ਜਿਨ੍ਹਾਂ ਨੇ ਅਜ਼ਲ ਮੰਗਿਆ ਉਹਨਾਂ ਨੂੰ ਅਜ਼ਲ ਮਿਲਿਆ ਨਿਆਂ। ਜਿਵੇਂ ਕੋਈ ਬੰਦਾ ਬਹੁਤ ਤਪੱਸਵੀ ਚੜ੍ਹਾਈ ਕਰ ਗਿਆ, ਅਕਾਲ ਪੁਰਖ ਦੇ ਕੋਲ ਗਿਆ, ਕਹਿੰਦਾ ਮੇਰਾ ਨਿਆਂ ਕਰੋ, ਮੈਂ ਇੰਨਾ ਚਿਰ ਤਪੱਸਿਆ ਕੀਤੀ ਹੈ। ਕਹਿੰਦੇ ਕਿੰਨਾ? 90 ਸਾਲ ਜਾਂ ਕੁਝ ਸਾਲ ਉਹਨੇ ਕਹੇ ਤੇ ਮੰਨ ਲਓ। ਕਹਿੰਦੇ ਫੇਰ ਕਿੱਥੇ ਕੀਤੀ? ਕਹਿੰਦੇ ਉਹ ਫਲਾਨੇ ਥਾਂ ਇੱਕ ਸਿਲਾ ਦੇ ਉੱਤੇ ਬੈਠਾ, ਇੰਨੇ ਸਾਲ ਮੈਂ। ਹੁਣ ਪਰਮਾਤਮਾ ਕਹਿੰਦੇ ਤੂੰ ਮੰਗਦਾ ਨਿਆਂ? ਨਿਆਂ ਤਾਂ ਇਹ ਕਹਿੰਦਾ ਕਿ ਪੱਥਰ ਵੀ ਇੱਕ ਜੂਨੀ ਹੈ, ਤੂੰ 90 ਸਾਲ ਪੱਥਰ ਦੇ ਉੱਤੇ ਬਹਿ ਕੇ ਕਰਕੇ ਆਇਆ ਤਪੱਸਿਆ। ਨਿਆਂ ਕਹਿੰਦਾ 90 ਸਾਲ ਪੱਥਰ ਨੂੰ ਸਿਰ 'ਤੇ ਰੱਖ, ਨਿਆਂ ਤਾਂ ਇਹ ਕਹਿੰਦਾ। ਕੋਲ ਕੋਈ ਮਹਾਂਪੁਰਸ਼ ਖੜ੍ਹੇ ਹੋਰ, ਉਹ ਕਹਿੰਦੇ ਭਾਈ ਪਰਮਾਤਮਾ ਤੋਂ ਨਿਆਂ ਨਹੀਂ ਮੰਗੀਦਾ, ਪਰਮਾਤਮਾ ਤੋਂ ਮੰਗੀਦੀ ਕਿਰਪਾ। ਅਜ਼ਲ ਮੰਗ ਤੋ ਪਰਮਾਤਮਾ ਤੋਂ ਫਜ਼ਲ ਮੰਗ, ਅਜਲ ਨਾ ਮੰਗ। ਫਜ਼ਲ ਹੁੰਦੀ ਕਿਰਪਾ ਕਰਨੀ। ਇਸ ਕਰਕੇ ਪਰਮਾਤਮਾ ਨਾਲੋਂ ਕੋਈ ਲੋਕ ਹੁਣ ਵੱਡੇ ਬਣ ਗਏ, ਰੱਬ ਤੋਂ ਵੀ, ਗੁਰੂ ਤੋਂ ਵੀ, ਬ੍ਰਹਮ ਗਿਆਨੀਆਂ ਤੋਂ ਵੀ ਵੱਡੇ ਬਣ ਗਏ ਸਾਰੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਕਹਿੰਦੇ ਨੇ ਆਗਿਆਕਾਰੀ ਸਤਿਗੁਰੂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਆਗਿਆ ਮੰਨੀ, ਗੁਰੂ ਅਮਰਦਾਸ ਮਹਾਰਾਜ ਨੇ ਆਗਿਆ ਮੰਨੀ। ਗੁਰੂ ਅਮਰਦਾਸ ਮਹਾਰਾਜ ਦੀ ਤਾਂ ਤੁਰਿਆ ਜਾਂਦਿਆਂ ਗੁਰੂ ਅੰਗਦ ਦੇਵ ਜੀ ਤੋਂ ਬਾਂਹ ਹੀ ਅੱਗੇ ਲੰਘ ਗਈ ਸੀ, ਸਿਰਫ ਬਾਂਹ। ਉਹ ਬਾਂਹ ਤੋਂ ਹੀ ਕੰਮ ਨਹੀਂ ਲਿਆ ਮੁੜ ਕੇ, ਕਹਿੰਦੇ ਤੂੰ ਗੁਰੂ ਤੋਂ ਅੱਗੇ ਕਿਉਂ ਲੰਘੀ? ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਵਾਜੋਂ ਗੁਰੂ ਅਚੇਤ ਹੈ ਸਭ ਬੱਧੀ ਜਮਕਾਲ। ਗੁਰਾਂ ਤੋਂ ਬਿਨਾਂ ਸਾਰੀ ਦੁਨੀਆਂ ਅਗਿਆਨੀ ਹੋ ਰਹੀ ਹੈ, ਇਸ ਕਰਕੇ ਜਮਦੂਤਾਂ ਨੇ ਬੰਨ੍ਹੀ ਹੋਈ। ਕੁਛ ਕੁ ਜਨਕ ਰਾਜੇ ਨੇ ਜਦੋਂ ਨਰਕ ਖਾਲੀ ਕੀਤੇ ਸੀ, ਧਰਮ ਰਾਜੇ ਨੇ ਉਦੋਂ ਇਹ ਮੰਗ ਕਰ ਲਈ ਹੋਣੀ ਵੀ ਕੁਛ ਬੰਦੇ ਤਾਂ ਪੱਕੇ ਹੀ ਰਹਿਣ ਦਿਆ ਕਰੋ ਮੇਰੇ ਕੋਲ, ਜੇ ਜਨਕ ਰਾਜੇ ਵਰਗਾ ਆ ਵੀ ਜਾਵੇ ਇਹਨਾਂ ਖਾਲੀ ਹੋ ਜਾਣ। ਹੁਣ ਪੱਕਿਆਂ ਦਾ ਇੰਤਜ਼ਾਮ ਤਾਂ ਐਂ ਹੋਣਾ। ਜਿਹੜੇ ਹੁਣ ਨਿੰਦਕ ਲੋਕ ਨੇ ਬਹੁਤ ਸਾਰੀਆਂ ਗੱਲਾਂ ਕਰੀ ਜਾਂਦੇ ਨੇ, ਕਿੰਤੂ ਪਰੰਤੂ ਕਰੀ ਜਾਂਦੇ ਬਾਣੀਆਂ 'ਤੇ ਹੀ, ਉਹ ਪੱਕੇ ਹੀ ਬਿਠਾਉਣੇ ਨੇ, ਹੁਣ ਕੱਢਣੇ ਹੀ ਨਹੀਂ ਨਰਕਾਂ 'ਚੋਂ, ਸਦਾ ਵਾਸਤੇ ਧਰਮ ਰਾਜ ਨੂੰ ਦੇ ਦੇਣੇ ਵੀ ਇਹ ਬਿਠਾ ਕੇ ਰੱਖ ਆਪਣੇ ਕੋਲ। ਨਾਨਕ ਗੁਰਮਤਿ ਉਭਰੇ ਸੱਚਾ ਨਾਮ ਸੰਭਾਲ। ਸਤਿਗੁਰੂ ਕਹਿੰਦੇ ਜਿਹੜੇ ਗੁਰਮਤੀ ਏ ਸੱਚੇ ਨਾਮ ਨੂੰ ਯਾਦ ਕਰਦੇ ਨੇ, ਜਮਾਂ ਤੋਂ ਬਚ ਗਏ ਨੇ। ਮਨੁੱਖ ਦਾ ਕੰਮ ਕਿੰਤੂ ਕਰਨਾ ਨਹੀਂ ਸੀ, ਮਨੁੱਖ ਦਾ ਕੰਮ ਤਾਂ ਸੀ ਗੁਰੂ ਦੀ ਮੱਤ ਲੈ ਕੇ, ਅੰਮ੍ਰਿਤ ਛੱਕ ਕੇ, ਗੁਰੂ ਵਾਲੇ ਬਣ ਕੇ ਵਾਹਿਗੁਰੂ ਵਾਹਿਗੁਰੂ ਕਰਨਾ। ਇੱਕ ਬੰਦੇ ਦੀ ਕੋਈ ਰਹਿਤ ਨਹੀਂ, ਬਹਿਤ ਨਹੀਂ, ਕੋਈ ਨਾਮ ਨਹੀਂ, ਕੋਈ ਅਭਿਆਸ ਨਹੀਂ, ਹੁਣੇ ਹੀ ਉੱਠਿਆ, ਉੱਠ ਕੇ ਰੌਲਾ ਪਾਉਣ ਲੱਗ ਗਿਆ। ਸਿਆਣੇ ਬੰਦੇ ਰੌਲਾ ਨਹੀਂ ਪਾਉਂਦੇ, ਗੁਰਮੁਖ ਨਹੀਂ ਰੌਲਾ ਪਾਉਂਦੇ, ਸ਼ਰਧਾ ਵਾਲੇ ਰੌਲਾ ਨਹੀਂ ਪਾਉਂਦੇ, ਗੁਰਮਤੀਏ ਨਹੀਂ ਰੌਲਾ ਪਾਉਂਦੇ। ਮਹਾਰਾਜ ਕਹਿੰਦੇ ਇਹ ਰੌਲਾ, ਸੌ ਸਾਖੀ 'ਚ ਲਿਖਿਆ ਰੌਲੇ ਕੇ ਸਿੱਖ ਹੋਵੇਂਗੇ। ਕਹਿੰਦੇ ਮੇਰੇ ਇਹੋ ਜਿਹੇ ਵੀ ਸਿੱਖ ਹੋਣਗੇ, ਉਹ ਰੌਲਾ ਹੀ ਪਾਇਆ ਕਰਨਗੇ ਬਸ, ਉਹ ਦੂਜਾ ਕੰਮ ਨਹੀਂ ਕਰਦੇ, ਕੋਈ ਬਾਣੀ ਨਹੀਂ ਪੜ੍ਹਨਗੇ, ਨਿਤਨੇਮੀ ਨਹੀਂ ਹੋਣਗੇ, ਉਹ ਅਭਿਆਸੀ ਨਹੀਂ ਹੋਣਗੇ, ਪ੍ਰੇਮੀ ਨਹੀਂ ਹੋਣਗੇ। ਜੇ ਤੁਸੀਂ ਅਭਿਆਸੀ ਹੋ ਤਾਂ ਫਿਰ ਅੰਦਰ ਆਪ ਹੀ ਦੇਖ ਲਓ, ਤੀਜੀ ਨੇਤਰ ਖੋਲ੍ਹ ਕੇ ਤੀਜਾ ਦੇਖ ਲਓ ਤਾਂ ਸਾਰਾ ਕੁਛ, ਸੰਗਤ ਨੂੰ ਕਿਉਂ ਗੁੰਮਰਾਹ ਕਰਦੇ ਹੋ। ਇਸ ਕਰਕੇ ਸੰਗਤ ਨੂੰ ਤਾਂ ਸੁਚੇਤ ਹੀ ਰਹਿਣਾ ਚਾਹੀਦਾ, ਆਪਾਂ ਨੇ ਨਾ ਇੱਧਰਲੀ ਸੁਣਨੀ ਨਾ ਉੱਧਰਲੀ। ਮਹਾਰਾਜ ਕਹਿੰਦੇ ਮੇਰੇ ਮਨ ਤਾਜ ਹਉਮੈ ਨਿੰਦਾ ਅਹੰਕਾਰ, ਇਹ ਸਾਰਾ ਕੁਛ ਛੱਡ ਦੇ। ਆਪਾਂ ਤੇ ਸੰਗਤ ਨੇ ਸਿਰਫ ਨਾਮ ਜਪਣਾ ਬਸ, ਅਭਿਆਸ ਕਰਨਾ, ਨਿਤਨੇਮ ਕਰਨਾ, ਕੁਰਾਹਤਾਂ ਤੋਂ ਬਚਣਾ, ਰਹਿਤ ਰੱਖਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਹੈ, ਵਿਸ਼ਵਾਸ ਕਰਨਾ ਮਹਾਰਾਜ ਜੀ 'ਤੇ। ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਕਰਦੇ ਨੇ ਉਹ ਸਭ ਠੀਕ ਹੈ, ਜੋ ਕੀਤਾ ਸੋ ਠੀਕ ਹੈ, ਜੋ ਅੱਗੇ ਨੂੰ ਕਰੇਗਾ ਸੋ ਠੀਕ ਹੋਵੇਗਾ।